ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਦਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਜੋ ਲੋ ਸਿੰਘ ਵਰਤ ਤੋ ਧਾਈ ਦਾਰੂ ਸਿੱਖੋ ਲੈ ਪੀ ਆਈ ਸਿੱਖ ਵਰਨ ਤੇ ਜਪ ਮੁਨ ਘੇਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਤਸਲ ਪੂਰਨ ਪਰਮੇਸ਼ਰ ਆਦਿ ਨਿਰੰਜਨ ਹੈ ਗੁਰੂ ਨਾਨਕ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਫੌਜਾਂ ਦੇ ਮਾਲਕ ਸਾਹਿਬ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਸਤਿਗੁਰੂ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਨੇਧਰਾਂ ਨੂੰ ਸਫਲ ਕਰ ਰਹੇ ਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸੰਧਿਆ ਦੇ ਸਮੇਂ ਦੇ ਸੁੰਦਰ ਦਰਬਾਰ ਦੀਵਾਨ ਸੱਜ ਰਹੇ ਹੈ ਗੁਰੂ ਦੀਆਂ ਸੰਗਤਾਂ ਦਰਸ਼ਨ ਕਰਕੇ ਜੋ ਮਨੁੱਖਾ ਜਨਮ ਦਾ ਮੂਲ ਲਾਹਾ ਹੈ ਉਸਦੀ ਪ੍ਰਾਪਤੀ ਕਰ ਰਹੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਗੁਰੂ ਖਾਲਸੇ ਗੁਰੂ ਪੰਥ ਦੀ ਕਥਾ ਚੱਲ ਰਹੀ ਹੈ ਉਸ ਕਥਾ ਦਾ ਹੁਣ ਸਮਾਂ ਹੋਇਆ ਹੈ ਜਿਵੇਂ ਗੁਰੂ ਕੇ ਸਿੰਘਾਂ ਨੇ ਆਪੋ ਵਿੱਚ ਮਿਲ ਕੇ ਇਹ ਮਤਾ ਪਕਾਇਆ ਸੀ ਕਿ ਖਾਲਸਾ ਜੀ ਜਿਹੜਾ ਹੈ ਬਿਨਾਂ ਕੰਧ ਦੇ ਜਾਂ ਬਿਨਾਂ ਕਿਲ੍ਹੇ ਦੇ ਆਸਰੇ ਉਹ ਜੰਗ ਲੜਨੀ ਬੜੀ ਔਖੀ ਹੈ ਹੁਣ ਆਪਾਂ ਕੋਈ ਨਾ ਕੋਈ ਕਿਲ੍ਹਾ ਉਸਾਰੀਏ ਸਿਆਣੇ ਸਿੰਘਾਂ ਨੇ ਕਿਹਾ ਵੀ ਕਿੱਥੇ ਉਸਾਰਨਾ ਚਾਹੀਦਾ ਹੈ ਵਿੱਚੋਂ ਹੀ ਕੁਝ ਸਿੰਘ ਬੋਲੇ ਵੀ ਸਾਡਾ ਕਿਲ੍ਹਾ ਦੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਹੈ ਹੋਰ ਕਿੱਥੇ ਜਾਣਾ ਸਾਂ पांच गुरु जी ने महान ही पवित्र तीर्थ सरोवर रचे है, उन्होंने किसी एक थान से जो अपना किला उसार रही है उसार लीए, अखीर वो मता पक्या है कि जो रामसर सरोवर है सतगुरु अर्जन देव महाराज ने जिसनों रचया है, इत जड़ा है वो किला उसार लीए। सिंघां ने विचार वटांदरा करते हुए जिथे अज शहीद गंज बाबा दीप सिंह जी का बनया होया है, इस पासे वाले बन्ने जिहड़ा किला उसारिया सी सिंघां ने उस वक्त, जिहदा नाम रख्या सी राम रौणी, फिर उहदा नाम रख्या गया रामगढ़। राम रौणी नाम दा तद सी कि सरोवर का नाम सी रामसर, उही अद्धा नाम दे के रौनी तां लाया भी किले के दुआले कंधा के दुआले खाई बड़ी डूंगी बनाई सी, वो खाई ने भी रौनी कहा जाता है, नाले आसे पासे खेती बीज दी सी सिंघां ने, तां भी उहदा नाम रौनी रख्या, फिर राम रौनी नाम पै गया। वो जिहड़ा किला उसारिया है वो किले दे करके नाम रख्या रामगढ़, गढ़ नाम किले का हुंदा ते राम सर सरोवर के पहले ही है सी, राम शब्द नाल जरूर रख्या है, एक रौनी वध लाया ते कौड़ी गढ़। इस तरह साध संगत जी सिंघां ने वो किला दिनां दे विच ही खड़ा कर लिया। गुरु के सिंह बड़ी मेहनत करके पंथ की सेवा वास्ते वो किला उसारिया, यही मरना निजित किया से भी जिहदे वे किला उसार रहे हैं पंथ की सेवा करनी है, होर कोई सिंघां नूं तमन्ना नहीं सी भी लोक छिप के बच के बैठे रहांगे। गुरु के सिंह भज भज के सेवा करते हैं, कोई किसी नाल सरीका नहीं करता, तो गुरु की सेवा भावना एकमिक हो के करते हैं। इधरों सूहां विच्चों सूह निकलदी मीर मनू नूं मिली, जिन्हों कई थावां दे कमर दीन दा जवाई लिखिया है पर है उहदा पुत्तर असल विच। मीर मनू जो लाहौर दा सूबेदार बनिया सी शाहनवाज जकरिया खान दे मुंडे नूं कढ के, जदों उहनूं गल पता लगी भी आ साडा राज होवे मुगलां दा, साडे राज विच कोई इहो जिहा पंथ खड़ा हो जाए भी किले उसार के हुकूमत के खिलाफ खड़ा हो जाए तो उन्हें खत्म करना चाहिए है। उन्हें फिर दीवान कौड़ा मल जो सिखां दे विच पहला प्रेम भावना रखता सी, सरकारी नौकरी करके आना जाना पैंदा सी, दीवान कौड़ा मल नासर अली पठानकोट का, हाकम अजीज खान वखरा, एक दीना बेग जलंधर का हाकम, इस तरह कट्ठे हो के वो मीर मनू ने तोपखाना दे के फौज भेज दिती। फिर इत्थे आ के उन्हां सामने रामगढ़ किले के सामने खड़ा कर दिती अपनी फौज। फिर ते लड़ाई दिन बे दिन मचदी गई, दो महीने मोर्चा ना टुट सकिया तुरकों को, अखीरी सिंघां दी जिहड़ी दस्त सी अंदर जो सिक्का बरू सी वह खत्म हो गया। फिर सिंघां नूं कोई उदासी हुई, फिर घाटा होया, इन्हां ने पहुँचने की कोशिश की, पहुँचया ना जाए, इन्हां ने सोचा भी खाई बड़ी डूंगी आपां सुरंग पुट के खाई तक पहुँचीए, पहलां सुरंग पुटनी चाहिए, सिंघां ने खाई हो डूंगी कर दिती ते बड़े औखे होण, अखीरी इन्हां भी अपने बुरज बना ले बाहर कच्चे, उन्हां दे बंदे खड़े कर दिते भी दूरों वेखो किहड़ा सिंघ कोई बाहरों जे अंदर जाता जां अंदरों बाहर जाता तो उहदे गोली मार्ग नूं खत्म करो। इन्हां जदों तकड़ाई कर ली सिंघां नूं फिर पता लग गया भी हुण जिहड़ा असीं काबू आ गए हाँ। इस तरह वो प्रसंग जिहड़ा है चल रहा है, जिवें अज कथा आ रही आपां सरवण करिए, सरवण करन तों पहलां गुरु जी दे चरणां विच नवाओ सीस ते बोलो जी सतनाम श्री वाहेगुरु साहिब जी, सतनाम श्री वाहेगुरु साहिब जी,
सतनाम श्री वाहेगुरु साहिब जी। चौपाई जौलो सिंह वर्त तो ताई,
जड़ी मीर ਅਭਿਮਨੂ ਨੇ ਫੌਜ ਭੇਜੀ ਸੀ, ਦੀਨਾ ਬੇਗ ਦੀ ਫੌਜ ਨੂੰ ਵੀ ਸਿੰਘਾਂ ਨੇ ਮਾਰ ਪਾ ਦਿੱਤੀ। ਸਦੀਕ ਬੇਗ ਅਲੀ ਸੀ ਇੱਕ, ਉਹਦੇ ਮੋਰਚੇ ਨੂੰ ਸਿੰਘਾਂ ਨੇ ਸੰਭਾਲ ਲਿਆ, ਪਰ ਜਦੋਂ ਰਸਤ ਬਸਤ ਮੁੱਕ ਗਈ ਉਦੋਂ ਥੋੜ੍ਹਾ ਘਾਟਾ ਹੋਇਆ। ਇਹ ਜਿਹੜਾ ਵਿੱਚ ਆਇਆ ਸੀ ਨਾ ਜਥਾ ਸਿੰਘਾਂ ਦਾ, ਉਹ ਸੀ ਜੱਸਾ ਸਿੰਘ, ਜਿਨ੍ਹਾਂ ਦਾ ਨਾਮ ਹੈ ਜੱਸਾ ਸਿੰਘ ਰਾਮਗੜੀਆ ਬਾਅਦ ਵਿੱਚ ਬਣਿਆ। ਜੱਸਾ ਸਿੰਘ ਵੀ ਤੁਰਕਾਂ ਵੱਲੋਂ ਹੀ ਲੜਨ ਆਇਆ ਸੀ, ਕਿਉਂਕਿ ਖਾਲਸੇ ਨੇ ਕਿਸੇ ਗੱਲੋਂ ਨੂੰ ਜਿਹੜਾ ਹੈ ਵਿਵੇਕ ਦਾ ਪਹਿਰਾ ਲਾ ਕੇ ਛੇਕ ਦਿੱਤਾ ਸੀ, ਪੰਥ ਵਿੱਚੋਂ ਬਾਹਰ ਕੱਢ ਦਿੱਤਾ ਸੀ, ਭੁੱਲ ਹੋ ਗਈ ਸੀ ਕੋਈ ਜਾਂ ਝੂਠੀ ਤੁਮਦ ਲੱਗ ਗਈ ਸੀ। ਗੁੱਸਾ ਕਰਕੇ ਉਹ ਆਪਣੇ ਭਰਾਵਾਂ ਨੂੰ ਲੈ ਕੇ ਤੁਰਕਾਂ ਵਿੱਚ ਦਾਖਲ ਹੋ ਗਿਆ, ਪਰ ਉਹਨਾਂ ਨੂੰ ਪਤਾ ਨਹੀਂ ਸੀ ਵੀ ਸਿੰਘਾਂ ਦੇ ਨਾਲ ਹੀ ਸਾਡਾ ਵੈਰ ਹੈ, ਵੀ ਸਿੰਘਾਂ ਦੇ ਜਿਹੜੇ ਚੜ੍ਹਾਈ ਹਨ ਕਰਨੀ ਹੈ। ਉਹਦੇ ਮੀਰ ਮਨੂ ਦੇ ਕਹੇ ਅਨੁਸਾਰ ਫੌਜ ਦੀ ਨੌਕਰੀ ਕਰਦੇ ਸੀ ਅਤੇ ਚੜ੍ਹ ਕੇ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ। ਇਸ ਤਰ੍ਹਾਂ ਸਾਧ ਸੰਗਤ ਜੀ, ਜਿੰਨਾ ਚਿਰ ਉਹ ਸਿੰਘ ਜਿਹੜੇ ਬਾਹਰਲੇ ਜੱਥੇ ਰਹਿੰਦੇ ਸੀ, ਕਿਉਂਕਿ 500 ਜਾਣਾ ਦੇ ਕਿਲ੍ਹੇ ਦੇ ਵਿੱਚ ਸੀ, ਬਾਕੀ ਜੱਥੇ ਬਾਹਰ ਹੀ ਲੁਕੇ ਛਿਪੇ ਸੀ ਸ੍ਰੀ ਅੰਮ੍ਰਿਤਸਰ ਦੇ ਇਰਦ ਗਿਰਦ, ਜਦੋਂ ਉਹਨਾਂ ਨੂੰ ਪਤਾ ਲੱਗਾ ਉਹ ਸਿੰਘਾਂ ਦੀ ਮਦਦ ਵਾਸਤੇ ਦਾ ਘਾਰ ਨਾਲ ਲੰਘਦੇ ਆਉਂਦੇ ਜਾਂਦੇ ਰਹੇ। ਇਸ ਤਰ੍ਹਾਂ ਜਦੋਂ ਤੱਕ ਸਿੰਘ ਹੱਲਾ ਜਿਹਾ ਕਰਕੇ ਅੰਦਰ ਵੜ ਜਾਂਦੇ ਸੀ, ਉਹ ਕੁਝ ਨਾ ਕੁਝ ਦਾਰੂ ਸਿੱਕਾ, ਕੋਈ ਖਾਣ ਦੀ ਰਸਤ, ਛੋਲਿਆਂ ਦੀਆਂ ਬੋਰੀਆਂ ਜਾਂ ਹੋਰ ਕੋਈ ਜੋ ਜਿਹਦੇ ਨਾਲ ਨਿਰਵਾਹ ਹੋ ਸਕੇ ਪੇਟ ਦਾ, ਇਹੋ ਜਿਹੀਆਂ ਵਸਤਾਂ ਲੈ ਕੇ ਫੌਜ ਨੂੰ ਚੀਰਦੇ ਹੋਏ ਲੰਘ ਕੇ ਚਲੇ ਜਾਂਦੇ ਸੀ ਰਾਮ ਰੌਣੀ ਕਿਲ੍ਹੇ ਦੇ ਵਿੱਚ। ਪਰ ਜਦੋਂ ਤੁਰਕਾਂ ਨੇ ਤਕੜਾਈ ਕਰ ਦਿੱਤੀ ਵੀ ਸਾਡੀ ਬਹੁਤੀ ਫੌਜ ਮਰ ਰਹੀ ਹੈ, ਹੁਣ ਕੁਝ ਨਾ ਕੁਝ ਕਰਨਾ ਚਾਹੀਦਾ ਹੈ, ਕਿ ਸੁਰੰਗ ਪੁੱਟਿਆਂ ਵੀ ਜਿਹੜੀ ਉਹ ਗੱਲ ਨਹੀਂ ਬਣੀ, ਇਹਨਾਂ ਨੇ ਮਿੱਟੀ ਦੇ ਕੱਚੇ ਬੁਰਜ ਉਸਾਰ ਲਏ ਬਾਹਰਲੇ ਬੰਨੇ, ਉਹਨਾਂ ਵਿੱਚ ਬੰਦੇ ਖੜ੍ਹੇ ਕਰ ਦਿੱਤੇ ਵੀ ਜਿਹੜਾ ਸਿੰਘ ਬਾਹਰੋਂ ਅੰਦਰ ਜਾਂਦਾ ਜਾਂ ਅੰਦਰੋਂ ਬਾਹਰ ਆਉਂਦਾ ਉਹਨੂੰ ਖਤਮ ਕਰ ਦਿਓ, ਮਾਰ ਦਿਓ। ਜਦੋਂ ਉਹਨਾਂ ਨੇ ਬਹੁਤ ਹੀ ਤਗੜਾਈ ਕਰ ਲਈ ਅਤੇ ਸਿੰਘਾਂ ਨੇ ਵੇਖਿਆ ਵੀ ਹੁਣ ਘੇਰੇ ਵਿੱਚ ਆ ਗਏ ਹਾਂ, ਹੁਣ ਨਹੀਂ ਅੰਦਰ ਬਾਹਰ ਆ ਜਾ ਸਕਦੇ, ਸਿੰਘਾਂ ਨੇ ਇਹ ਜਾਣ ਲਿਆ ਵੀ ਸਾਡੀ ਮੌਤ ਹੁਣ ਨੇੜੇ ਆ ਗਈ ਹੈ। ਬਾਹਰਲੇ ਸਿਹੜੇ ਜਿਹੜੇ ਸੀ ਉਹ ਵੀ ਸੋਚਦੇ ਵੀ ਜੇ ਜਾਵਾਂਗੇ ਤਾਂ ਹੁਣ ਤਾਂ ਮਾਰੇ ਜਾਵਾਂਗੇ, ਜਿਹੜੇ ਅੰਦਰ ਸੀ ਉਹਨਾਂ ਨੇ ਤਾਂ ਵੈਸੇ ਹੀ ਮਿੱਥ ਲਿਆ ਵੀ ਹੁਣ ਰਸਤ ਬਸਤ ਕੋਈ ਆਉਣੀ ਨਹੀਂ, ਘੇਰਾ ਪਿਆ ਹੋਇਆ ਹੈ ਅਤੇ ਆਹ ਮਰਨਾ ਜਿਹੜਾ ਨੇੜੇ ਹੀ ਆ ਗਿਆ ਹੈ। ਅਤੇ ਖਾਲਸੇ ਨੇ ਗੁਰਮਤਾ ਸੋਧਿਆ ਕਿਲ੍ਹੇ ਦੇ ਵਿੱਚ ਹੀ, ਇੱਧਰੋਂ ਬਾਹਰਲੇ ਜੱਥੇ ਨੇ ਵੀ ਖਾਲਸਾ ਜੀ ਜਿਹੜਾ ਵੀ ਕੋਈ ਅੱਗੇ ਸਾਡੇ ਆ ਜਾਂਦਾ ਹੈ, ਸਾਡੇ ਲੰਘਦਿਆਂ ਲੰਘਦਿਆਂ ਤੁਰਕਾਂ ਦਾ ਕੋਈ ਕਾਫਲਾ, ਉਹ ਮੋਰਚਾ ਮਾਰ ਲਓ, ਖਤਮ ਕਰ ਦਿਓ ਉਹਨਾਂ ਨੂੰ। ਸਿੰਘਾਂ ਨੇ ਫਿਰ ਗੁਰਮਤਾ ਇਸ ਤਰ੍ਹਾਂ ਉਹ ਪੱਕਾ ਕੀਤਾ, ਖਾਲਸਾ ਜੀ ਹੁਣ ਤੇ ਉਹ ਸਮਾਂ ਆ ਗਿਆ ਹੈ ਜੋ ਸੂਰਮਿਆਂ ਦੀ ਕਥਨੀ ਕਹਿਣੀ, ਜੋ ਗੁਰਬਾਣੀ ਦੇ ਵੀ ਬਚਨ ਹੈ ਕਿ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ, ਪੁਰਜਾ ਪੁਰਜਾ ਕੱਟਿਆ ਜਾਵੇ ਪਰ ਖੇਤ ਮੈਦਾਨ ਨਾ ਛੱਡੇ। ਖਾਲਸਾ ਜੀ ਤਗੜੇ ਹੋ ਜਾਓ, ਹੁਣ ਜਿਹੜਾ ਉਹ ਲੜੋ ਮਰੋ, ਮਰ ਕੇ ਦੇ ਸ਼ਹੀਦੀਆਂ ਪਾਲੋ, ਗੁਰ ਦੇ ਚਰਨਾਂ ਵਿੱਚ ਚਲੇ ਜਾਓ। ਇੰਜ ਕਰੋ, ਆ ਜਿਹੜਾ ਦੀਨਾ ਬੇਗ ਦੋਗਲਾ ਬੰਦਾ ਹੈ, ਕਦੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਤੇ ਲੰਗਰ ਚਲਾ ਦਿੰਦਾ ਹੈ, ਕਦੀ ਇਹ ਮਤਲਬ ਨਾਲ ਸਾਡੇ ਕੋਲ ਆ ਜਾਂਦਾ ਮਿਲ ਜਾਂਦਾ ਹੈ, ਆਪਣਾ ਮਤਲਬ ਕੱਢ ਕੇ ਫਿਰ ਇਹ ਵੱਖਰਾ ਹੋ ਜਾਂਦਾ। ਜਲੰਧਰੀ ਹਾਕਮ ਇਹਨੂੰ ਜਿਹੜਾ ਹੈ ਦੋਗਲੇ ਨੂੰ ਲੱਭ ਕੇ ਟੋਲ ਕੇ ਇਹਨੂੰ ਖਤਮ ਕਰੋ ਪਹਿਲਾਂ। ਜਦੋਂ ਖਾਲਸੇ ਨੇ ਇਹ ਗੱਲ ਹਲੇ ਮੇਥੀ ਰਹੇ ਸੀ, ਆਪੋ ਵਿੱਚ ਸਲਾਹ ਕਰ ਹੀ ਰਹੇ ਸਨ, ਇਹਨਾਂ ਨੂੰ ਇੱਕ ਸਿੰਘ ਤੁਰਕਾਂ ਦੀ ਫੌਜ ਵਿੱਚੋਂ ਨੱਠ ਕੇ ਅੰਦਰ ਆ ਗਿਆ। ਉਹ ਕੌਣ ਸੀ? ਜੋ ਭਾਈ ਜੱਸਾ ਸਿੰਘ ਰਾਮਗੜੀਆ ਸੀ ਨਾ, ਜਿਹਨੂੰ ਪੰਥ ਨੇ ਛੇਕ ਕੀਤਾ ਕੱਢਿਆ ਹੋਇਆ ਸੀ ਬਾਹਰ, ਉਹ ਗੁੱਸਾ ਖਾ ਕੇ ਚਲਾ ਗਿਆ ਤੁਰਕਾਂ ਦੀ ਫੌਜ ਵਿੱਚ। ਉੱਥੇ ਸੈਂਕੜੇ ਆਪਣੇ ਸਿੰਘ ਨਾਲ ਜੱਥਾ ਸੀ ਲੈ ਕੇ ਚਲਿਆ ਗਿਆ, ਨੌਕਰੀ ਕਰਦੇ ਸੀ। ਅਤੇ ਉਹ ਸਿੰਘਾਂ ਦਾ ਮਨ ਨਹੀਂ ਸੀ ਕਰਦਾ, ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਸਿੰਘ ਹੀ ਸਾਡੇ ਭਰਾ ਹੈ ਜਿਨ੍ਹਾਂ ਨਾਲ ਅਸੀਂ ਲੜ ਲਈ ਆ ਗਏ ਹਾਂ। ਉਹ ਸਿੰਘ ਭਾਈ ਜੱਸਾ ਸਿੰਘ ਨਾਲ ਹੀ ਸਹਿਮਤ ਨਹੀਂ ਕੁਝ, ਭਾਈ ਜੱਸਾ ਸਿੰਘ ਆਪ ਵੀ ਸਹਿਮਤ ਨਹੀਂ ਸੀ ਇਸ ਕਰ ਕੰਮ ਨੂੰ, ਪਰ ਉਹ ਨੌਕਰੀ ਕਰ ਰਿਹਾ ਸੀ ਜਿਹਦੇ ਕਰਕੇ ਉਹ ਬੱਝਾ ਰੋਤਾ ਖੜ੍ਹਾ ਸੀ। ਉਹ ਸਿੰਘ ਵਿੱਚੋਂ ਝਪਟ ਮਾਰਦਾ ਹੋਇਆ ਫੌਜ ਨੇ ਕਿਹੜਾ ਸ਼ੱਕ ਕਰਨਾ ਸੀ, ਇੰਨੇ ਨੂੰ ਇੱਕ ਸਿੰਘ ਭਾਈ ਜੱਸਾ ਸਿੰਘ ਦੇ ਜੱਥੇ ਵਿੱਚੋਂ ਬਾਹਰਲੇ ਵਿੱਚੋਂ ਉਹ ਕਿਲ੍ਹੇ ਦੇ ਵਿੱਚ ਆ ਵੜਿਆ। ਉਹਨੇ ਆਉਂਦਿਆਂ ਹੀ ਇਹ ਸਿੰਘਾਂ ਨੂੰ ਆਹ ਗੱਲ ਕਹੀ, ਕਿਆ ਖਾਲਸਾ ਜੀ, ਇਹ ਜਿਹੜਾ ਮੋਰਚਾ ਹੈ ਨਾ ਬਾਹਰ ਲੱਗਾ, ਇਹ ਸਾਡਾ ਸਿੰਘਾਂ ਦਾ ਹੀ ਹੈ। ਉਹ ਸਿੰਘ ਅੰਦਰਲੇ ਕਹਿਣ ਲੱਗੇ ਵੀ ਇਹ ਸਿੰਘ ਕਿਹੜਾ ਸਾਡੇ ਖਿਲਾਫ ਹੋ ਗਿਆ ਜਿਹੜਾ ਚੜ੍ਹਾਈ ਕਰਕੇ ਸਾਡੇ 'ਤੇ ਆ ਗਿਆ ਹੈ। ਉਹ ਸਿੰਘ ਕਹਿਣ ਲੱਗਾ ਜਿਹੜਾ ਗਿਆ ਸੀ ਬਾਹਰਲੀ ਫੌਜ ਜੱਸਾ ਸਿੰਘ ਦੀ ਵਿੱਚੋਂ, ਕਹਿੰਦਾ ਖਾਲਸਾ ਜੀ ਇਹ ਜੱਸਾ ਸਿੰਘ ਹੈ, ਜਿਸ ਜੱਸੇ ਸਿੰਘ ਨੂੰ ਖਾਲਸੇ ਪੰਥ ਨੇ ਛੇਕ ਕੀਤਾ ਸੀ, ਆਪਣੇ ਨਾਲ ਮਿਲਣ ਵਰਤ ਛੱਡ ਦਿੱਤਾ ਸੀ। ਇਵੇਂ ਇਤਿਹਾਸ ਵਿੱਚ ਆਉਂਦਾ ਹੈ ਕਿ ਭਾਈ ਜੱਸਾ ਸਿੰਘ ਨੇ ਕਹਿੰਦੇ ਉਹਦੇ ਘਰ ਲੜਕੀ ਹੋਈ ਸੀ ਅਤੇ ਤੁਮਤ ਲੱਗ ਗਈ ਵੀ ਭਾਈ ਜੱਸਾ ਸਿੰਘ ਨੇ ਲੜਕੀ ਆਪਣੀ ਆਪੇ ਖਤਮ ਕਰ ਦਿੱਤੀ ਜਾਂ ਉਹਦੀ ਸਿੰਘਣੀ ਨੇ ਪਾਰ ਬੁਲਾ ਦਿੱਤੀ ਹੈ। ਪਰ ਇਹ ਵੀ ਝੂਠੀ ਤੋਹਮਤ ਹੀ ਹੈ ਕਿਉਂਕਿ ਸਾਡੇ ਵਰਗੇ ਭੁੱਲ ਤਾਂ ਕਰ ਸਕਦੇ, ਪਰ ਗੁਰੂ ਕੇ ਸਿੰਘ ਜਿਹੜੇ ਉਸ ਸਮੇਂ ਵਰਤ ਰਹੇ ਸੀ ਉਹ ਕਿਵੇਂ ਭੁੱਲ ਕਰ ਸਕਦੇ ਹੈ, ਕਿਉਂਕਿ ਜਦੋਂ ਗੁਰੂ ਜੀ ਦਾ ਅੰਮ੍ਰਿਤ ਪਾਨ ਕੀਤਾ ਜਾਂਦਾ ਉੱਥੇ ਦੱਸਿਆ ਜਾਂਦਾ ਵੀ ਨੜੀ ਮਾਰ, ਕੁੜੀ ਮਾਰ, ਸਿਰ ਗੁੰਗ, ਇਹਨਾਂ ਦੇ ਨਾਲ ਮੇਲ ਨਹੀਂ ਰੱਖਣਾ ਹੈ, ਮੀਣਿਆ ਮਸੰਦਾਂ ਨਾ, ਰਾਮ ਰਾਈਆਂ ਨਾ। ਜਿਹੜੇ ਭਾਈ ਜੱਸਾ ਸਿੰਘ ਨੇ ਅੰਮ੍ਰਿਤ ਛਕੇ ਵੇਲੇ ਸੁਣਿਆ ਹੋਵੇ ਤਾਂ ਉਹ ਕਿਵੇਂ ਮਰ ਸਕਦਾ ਹੈ, ਉਹਦੀ ਘਰਵਾਲੀ ਹੋ ਸਕਦਾ ਵੀ ਉਹ ਵੀ ਅੰਮ੍ਰਿਤ ਛਕਿਆ ਕਿਸੇ ਵੇਲੇ, ਇਸਤਰੀ ਜਾਤ ਹੋ ਸਕਦਾ ਵੀ ਮਨ ਚ ਆ ਜਾਵੇ, ਕਿਉਂਕਿ ਤੁਰਕਾਂ ਦਾ ਜ਼ੋਰ ਸੀ, ਉਹ ਲੜਕੀਆਂ ਫੜ ਕੇ ਲੈ ਜਾਂਦੇ ਸੀ, ਬੇਇੱਜ਼ਤ ਕਰ ਦਿੰਦੇ ਸੀ, ਜਿਹਦੇ ਕਰਕੇ ਉਹ ਸਮੇਂ ਕਈ ਸਿੱਖ ਪਰਿਵਾਰ ਡਰਦੇ ਮਾਰੇ ਲੜਕੀਆਂ ਮਾਰ ਦਿੰਦੇ, ਗਰੀਬੀ ਦੇ ਕਾਰਨ ਕਈ ਉੱਦਾਂ ਹੀ ਮਾਰ ਦਿੰਦੇ ਵੀ ਕਿਹੜਾ ਕੱਲ੍ਹ ਨੂੰ ਵਿਆਹੇਗਾ। ਪਰ ਭਾਈ ਜੱਸਾ ਸਿੰਘ ਜੀ ਇਹ ਕਾਰਜ ਨਹੀਂ ਸੀ ਕਰ ਸਕਦੇ, ਉਹਦੇ ਵਿਰੋਧੀ ਕੋਈ ਹੁੰਦੇ ਆ ਜਿਹੜੇ ਉਹ ਝੂਠੀ ਤੋਹਮਤ ਲਾ ਦਿੰਦੇ ਆ। ਇਹ ਤੋਹਮਤ ਲਾ ਦਿੱਤੀ ਸੀ ਵੀ ਜੱਸਾ ਸਿੰਘ ਨੇ ਆਪਣੀ ਲੜਕੀ ਨੂੰ ਮਾਰ ਦਿੱਤਾ ਹੈ, ਅਤੇ ਕੁੜੀ ਮਾਰ ਨਾਲ ਖਾਲਸਾ ਕਦੀ ਵਰਤਦਾ ਨਹੀਂ, ਜਿਸ ਕਰਕੇ ਛੇਕ ਕੀਤਾ ਹੋਇਆ ਸੀ, ਕੱਢਿਆ ਹੋਇਆ ਸੀ ਆਪਣੇ ਨਾਲੋਂ। ਉਹ ਉਸ ਵਕਤ ਗੁੱਸੇ ਦਾ ਮਾਰਾ ਆਪਣੇ ਚਵੇਂ ਭਰਾਵਾਂ ਨੂੰ ਲੈ ਕਰਕੇ ਦੀਨਾ ਬੇਗ ਜਿਹੜਾ ਜਲੰਧਰ ਦਾ ਹਾਕਮ ਸੀ ਤੁਰਕਾਂ ਦੀ ਫੌਜ ਵੱਲ, ਉਹਦੇ ਪਾਸ ਆ ਰਿਹਾ ਸੀ ਅਤੇ ਉਹਦੇ ਪਾਸ ਸੈਂਕੜੇ ਸਿੰਘਾਂ ਦੀ ਗਿਣਤੀ ਹੈ ਸੀ ਜੱਥੇ ਵਿੱਚ। ਹੁਣ ਉਹ ਜਿਹੜਾ ਸਿੰਘ ਵਿੱਚੋਂ ਆਇਆ ਸੀ ਨਾ, ਉਹਨੇ ਆ ਕੇ ਇਸ ਤਰ੍ਹਾਂ ਦੇ ਬਚਨ ਕਹੇ, ਕਿਉਂਕਿ ਬਾਹਰਲੇ ਜਿਹੜੇ ਸਿੰਘ ਸੀ ਜੱਸਾ ਸਿੰਘ ਨਾਲ ਉਹ ਗੱਲਾਂ ਕਰਦੇ ਸੀ ਵੀ ਜੱਸਾ ਸਿੰਘ ਇਹ ਸਾਡੇ ਭਰਾ ਹੈ, ਸਾਡੇ ਭਾਈ ਹੈ, ਗੁਰੂ ਕਾ ਖਾਲਸਾ, ਅਸੀਂ ਨਹੀਂ ਉਹਨਾਂ ਨਾਲ ਲੜਨਾ, ਅਸੀਂ ਤਾਂ ਉਹਨਾਂ ਵੱਲੋਂ ਹੋ ਕੇ ਤੁਰਕਾਂ ਦੀ ਫੌਜ ਨਾਲ ਲੜਾਂਗੇ, ਮਰ ਮੁੱਕ ਜਾਵਾਂਗੇ, ਪਰ ਉੱਧਰ ਨਹੀਂ ਲੜਨਾ ਅਸੀਂ। ਉਹ ਇਸ ਤਰ੍ਹਾਂ ਆਪੋ ਵਿੱਚ ਗੱਲਾਂ ਕਰਦੇ ਸੀ, ਉਹ ਸਿੰਘ ਵਿੱਚੋਂ ਨਿਕਲ ਕੇ ਆਇਆ ਅਤੇ ਉਹਨੇ ਸਿੰਘਾਂ ਨੂੰ ਕਿਲ੍ਹੇ ਵਾਲੇ ਨੂੰ ਇਸ ਤਰ੍ਹਾਂ ਕਿਹਾ, ਕਹਿੰਦੇ ਅਸੀਂ ਵੀ ਮਰਾਂਗੇ ਅਤੇ ਉਹ ਜਿਹੜੇ ਕਿਲ੍ਹੇ ਵਿੱਚ ਸਿੰਘ ਸਾਡੇ ਭਰਾ ਹੈ ਨਾ ਘੇਰੇ ਹੋਏ, ਅਸੀਂ ਉਹਨਾਂ ਨਾਲ ਮਰਾਂਗੇ। ਜੱਸਾ ਸਿੰਘ ਜੇ ਤੇਰੀ ਮਰਜ਼ੀ ਹੈ ਤਾਂ ਤੂੰ ਸਾਡੇ ਨਾਲ ਚੱਲ, ਨਹੀਂ ਤਾਂ ਅਸੀਂ ਤੇਰੀ ਕੋਈ ਮਦਦ ਨਹੀਂ ਕਰਨੀ। ਉਹ ਸਿੰਘ ਕਹਿੰਦੇ ਹੈ ਵੀ ਜੇ ਤੂੰ ਸਾਡੇ ਨਾਲ, ਇਹ ਖਾਲਸਾ ਜੀ ਜੇ ਸਾਡੇ ਨਾਲ ਮੇਲ ਕਰ ਲਓ, ਸਾਨੂੰ ਆਪਣੇ ਨਾਲ ਮਿਲਾ ਲਓ, ਅਸੀਂ ਤੁਹਾਡੇ ਪਿੱਛੇ ਆ ਜਾਵਾਂਗੇ, ਤੁਹਾਡੇ ਨਾਲ ਰਲ ਜਾਵਾਂਗੇ, ਤੁਰਕਾਂ ਦੀ ਫੌਜ ਉਸੇ ਵੇਲੇ ਛੱਡ ਦਿਆਂਗੇ, ਅਤੇ ਜੇ ਤੁਸੀਂ ਸਾਡੇ ਨਾਲ ਮੇਲਾ ਕਰ ਲਓਗੇ, ਮੇਲ ਜੋਲ ਕਰ ਲਓਗੇ। ਇੱਧਰੋਂ ਜਿਹੜੇ ਸਿੰਘ ਅੰਦਰਲੇ ਸੀ ਉਹਨਾਂ ਨੇ ਕਿਹਾ ਉਹ ਸਿੰਘ ਨੂੰ ਵੀ ਠੀਕ ਹੈ, ਜੇ ਉਹ ਕਹਿੰਦੇ ਤਾਂ ਉਹਨਾਂ ਨੂੰ ਕਹਿ ਦਿਓ ਵੀ ਜੇ ਇਸ ਸਮੇਂ ਤੁਸੀਂ ਸਾਡੇ ਨਾਲ ਮੇਲ ਜੋਲ ਕਰੋਗੇ क्योंकि यही समा है हुण भीड़ बनी है साढ़े ते अं किले घेरे हुए हैं वैरियां दी फौज नाल तुसीं आए हुए हो ते जे तुसीं मेल जोल करके ते साडी मदद करोगे सिख रूप हो के रहोगे इहदे बदले विच सतगुरु गरीब नवाज गुरु गोबिंद सिंह महाराज जी तुहानूं बख्शिशां करनगे क्योंकि खालसे दा वचन कदी खाली जांदा नहीं है। गुरु महाराज जी तुहाडे ते मेहर करनगे जिहड़ा वचन खालसा ने पहला भी कहे है ਉਹ ਫੁਰਦੇ ਆਏ ਹਨ।
ਦੋਹਰਾ ਜੱਸਾ ਸਿੰਘ ਕੋ ਤਿਲ ਕਹਿਓ
ਭਾਈ ਜੱਸਾ ਸਿੰਘ ਨੂੰ ਉਹ ਜਿਹੜੇ ਸਿੰਘ ਬਾਹਰ ਖੜੇ ਸੀ ਜੱਥੇ ਵਿੱਚ ਤੁਰਕਾਂ ਵੱਲੋਂ ਆਏ ਹੋਏ ਉਹਨਾਂ ਨੇ ਇਸ ਤਰ੍ਹਾਂ ਕਿਹਾ ਵੀ ਜੱਸਾ ਸਿੰਘ ਜੀ
ਆਪ ਤੁਮ ਕਰੋ ਸੰਭਾਲ
ਹੁਣ ਅਸੀਂ ਤੇ ਜਿਹੜਾ ਪੰਥ ਵਿੱਚ ਜਾ ਕੇ ਮਿਲ ਜਾਣਾ ਹੈ ਤੇ ਤੁਸੀਂ ਜੇ ਲੜਨਾ ਤੁਰਕਾਂ ਵੱਲੋਂ ਅਤੇ ਉਹ ਤੁਸੀਂ ਜਿਹੜੀ ਸੰਭਾਲ ਕਰ ਲਓ ਆਪਣੇ ਆਪ ਨੂੰ ਤੁਸੀਂ ਸੰਭਾਲੋ ਅਸੀਂ ਨਹੀਂ ਜਿਹੜਾ ਲੜਨਾ ਹੈ। ਭਾਈ ਜੱਸਾ ਸਿੰਘ ਵੀ ਜਿਹੜਾ ਸੀ ਭਾਵੇਂ ਉਹ ਗੁੱਸੇ ਦਾ ਮਾਰਾ ਚਲੇ ਅਤੇ ਗਿਆ ਸੀ ਉਹ ਤੁਰਕਾਂ ਦੀ ਫੌਜ ਵਿੱਚ ਪਰ ਉਹ ਜਿਹੜਾ ਖੂਨ ਹੈ ਉਹਦੇ ਸਤਿਗੁਰਾਂ ਦਾ ਹੀ ਦੌੜਦਾ ਹੈ ਨਾ ਸਿੱਖਾਂ ਵਾਲਾ ਹੀ ਉਹ ਪ੍ਰੇਮ ਹੈ ਜਿਹੜਾ ਮਨ ਉਹਨਾਂ ਦਾ ਵੀ ਸਿੱਖਾਂ ਵਿੱਚ ਹੀ ਭਿੱਜਦਾ ਸੀ। ਕਹਿੰਦੇ ਭਾਈ ਜੱਸਾ ਸਿੰਘ ਜੀ ਅਸੀਂ ਦੇ ਅੰਦਰ ਕਿਲੇ ਦੇ ਵਿੱਚ ਵੜਾਂਗੇ ਪੰਥ ਦੇ ਨਾਲ ਹੀ ਮਰਾਂਗੇ ਜੋ ਅਕਾਲੀ ਪੰਥ ਹੈ ਗੁਰੂ ਦਾ ਰਚਿਆ ਹੋਇਆ ਖਾਲਸਾ ਪੰਥ ਹੈ ਉਸ ਪੰਥ ਨਾਲ ਹੀ ਸ਼ਹੀਦੀਆਂ ਪਾਵਾਂਗੇ। ਤਦੋਂ ਭਾਈ ਜੱਸਾ ਸਿੰਘ ਨੇ ਫੁੱਟ ਕੇ ਆਪਣੇ ਹਿਰਦੇ ਵਿੱਚੋਂ ਇਹ ਗੱਲ ਕਹੀ ਵੀ ਐ ਸਿੰਘੋ ਖਾਲਸਾ ਜੀ ਅਸੀਂ ਕਿਹੜਾ ਉਹਨਾਂ ਨਾਲੋਂ ਟੁੱਟਣਾ ਚਾਹੁੰਦਾ ਮੈਂ ਉਹਨਾਂ ਨਾਲ ਟੁੱਟਣਾ ਨਹੀਂ ਚਾਹੁੰਦਾ ਕਿਉਂਕਿ ਮੈਨੂੰ ਪੰਥ ਨੇ ਉਹ ਗੱਲ ਲੈ ਕੇ ਵੀ ਮੈਂ ਆਪਣੀ ਲੜਕੀ ਦਾ ਖੂਨ ਕੀਤਾ ਉਹ ਮੈਂ ਕੀਤਾ ਨਹੀਂ ਹੈ ਮੈਨੂੰ ਪੰਥ ਨੇ ਛੇਕਿਆ ਹੋਇਆ ਮੈਂ ਪੰਥ ਨਾਲੋਂ ਨਹੀਂ ਟੁੱਟਾ ਹਾਂ ਮੈਂ ਤਾਂ ਸਦਾ ਹੀ ਪੰਥ ਦੀ ਖੈਰ ਚਾਹੁੰਦਾ ਹਾਂ ਪੰਥ ਦੇ ਨਾਲ ਮਿਲ ਕੇ ਗੁਰੂ ਦੀ ਸੇਵਾ ਕਰਨੀ ਚਾਹੁੰਦਾ
ਹਾਂ
ਮੈਂ ਵੀ ਖਾਲਸੇ ਨਾਲ ਰਹਾਂਗਾ ਕਿਉਂਕਿ ਜਦੋਂ ਭਾਈ ਜੱਸਾ ਸਿੰਘ ਨੂੰ ਪਤਾ ਲੱਗਾ ਵੀ ਇਹਦੇ ਸਾਡੇ ਸਿੰਘ ਭਰਾ ਹੈ ਉਦੋਂ ਮਨ 'ਚ ਇਹ ਗੱਲ ਆ ਗਈ ਕਿ ਸਾਡੇ ਭਰਾ ਸ਼ਹੀਦੀਆਂ ਪਾ ਰਹੇ ਹੈ ਤਿਸਨੇ ਸੁਣੀ ਜਬ ਇਹ ਜਦੋਂ ਭਾਈ ਜੱਸਾ ਸਿੰਘ ਨੇ ਇਹ ਗੱਲ ਸੁਣੀ ਨਾ ਵੀ ਸਭ ਸਿੰਘ ਲੈ ਸ਼ਹੀਦੀ ਸਾਰੇ ਸਿੰਘ ਸ਼ਹੀਦੀਆਂ ਲੈ ਰਹੇ ਹੈ ਤਾਂ ਮਨ 'ਚ ਹੀ ਵਿਚਾਰ ਆਈ ਵੀ ਤੁਰਕ ਕਿਹੜੇ ਕਿਸੇ ਦੇ ਬਣਦੇ ਹੈ ਅੱਜ ਅਸੀਂ ਚੜ ਮੇਰੇ ਜਿਹੜੇ ਗੁਰੂ ਪੰਥ ਦੇ ਹੈ ਉਹਨਾਂ ਨਾਲ ਲੜਦੀ ਇਹ ਤੁਰਕ ਫੌਜ ਚੜ੍ਹ ਆਈ ਅਤੇ ਕੱਲ੍ਹ ਨੂੰ ਮੇਰਾ ਵੀ ਨੰਬਰ ਆ ਸਕਦਾ ਮੇਰੀ ਮੈਂ ਵੀ ਕਿਤੇ ਰੁੱਸ ਪਿਆ ਅਤੇ ਮੈਨੂੰ ਵੀ ਮਰ ਸਕਦੇ ਆ ਅਤੇ ਨਾਲੇ ਗੁਰੂ ਕਾ ਪੰਥ ਹੈ ਰਹਿਤ ਵਿਮੁੱਖ ਜੋ ਪੰਥ ਤੈ ਗੁਰੂ ਨਾ ਬਖਸ਼ਿਤ ਤਾਂ ਹੀ ਗੁਰ ਰੂਠੇ ਹਰ ਰੂਠੇ ਗੁਰ ਬਖਸ਼ ਹੈ ਗੁਰ ਰੂਠੇ ਹਰ ਨਾਹੀ ਕਿ ਜੇ ਜਿਹੜਾ ਕੋਈ ਪੰਥ ਤੋਂ ਰਹਿੰਦਾ ਹੈ ਨਾ ਬੇਮੁੱਖ ਗੁਰੂ ਕੇ ਸਿੰਘਾਂ ਤੋਂ ਬੇਮੁੱਖ ਰਹਿੰਦਾ ਹੈ ਉਹਨੂੰ ਗੁਰੂ ਨਹੀਂ ਬਖਸ਼ਦੇ ਜੇ ਕੋਈ ਉਹ ਰੱਬ ਤੋਂ ਰੁੱਸ ਜਾਵੇ ਤਾਂ ਗੁਰੂ ਬਖਸ਼ ਸਕਦੇ ਉਹਨੂੰ ਮਿਲਾ ਸਕਦੇ ਮਹਾਰਾਜ ਜੀ ਪਰ ਜੇ ਗੁਰੂ ਰੁੱਸ ਜਾਣ ਉਹ ਪਰਮੇਸ਼ਰ ਨਹੀਂ ਫਿਰ ਮੰਨਦਾ ਹੈ ਉਹ ਨਹੀਂ ਮਨਾ ਸਕਦਾ ਹੈ ਉਹ ਤਾਂ ਕਹਿੰਦਾ ਵੀ ਇਹਨੇ ਗੁਰੂ ਦੀ ਨਹੀਂ ਮੰਨੀ ਹੈ ਗੁਰੂ ਦਾ ਨਹੀਂ ਬਣਿਆ ਹੈ ਅਤੇ ਮੇਰਾ ਇਹ ਕੀ ਲੱਗਦਾ ਹੈ ਕਿਉਂਕਿ ਗੁਰੂ ਜ਼ਿੰਦਗੀ 'ਚ ਹੋਣੇ ਬੜੇ ਜ਼ਰੂਰੀ ਹੈ ਅਤੇ ਗੁਰੂ ਤਾਂ ਜੇ ਹੁਣ ਪਰਮੇਸ਼ਰ ਰੁੱਸ ਜੇ ਅਤੇ ਬੰਦਾ ਗੁਰੂ ਦੀ ਸ਼ਰਨ ਪੈ ਜੇ ਅਤੇ ਗੁਰੂ ਉਹਦੀ ਸਿਫਾਰਿਸ਼ ਕਰ ਸਕਦੇ ਹੈ ਉਹੀ ਗੱਲ ਹੁਣ ਭਾਈ ਜੱਸਾ ਸਿੰਘ ਸੋਚਦਾ ਹੈ ਵੀ ਜੇ ਮੈਂ ਪੰਥ ਨਾਲ ਵਿਗਾੜ ਕੇ ਰੱਖਾਂਗਾ ਗੁਰੂ ਜੀ ਰੁੱਠ ਜਾਣਗੇ ਜੇ ਗੁਰੂ ਰੁੱਸ ਗਏ ਗੁਰੂ ਦੀ ਕਰੋਪੀ ਹੋ ਗਈ ਅਤੇ ਫਿਰ ਜਿਹੜਾ ਮੇਰਾ ਭਲਾ ਨਹੀਂ ਹੈ
ਅਤੇ
ਅਸੀਂ ਜੇ ਪੰਥ ਨਾਲ ਹੀ ਜਾ ਕੇ ਰਲਾਂਗੇ ਖਾਲਸਾ ਕੀ ਹੈ ਟੁੱਟੀਆਂ ਗੰਢਣ ਵਾਲਾ ਹੈ ਖਾਲਸਾ ਅਰਥ ਹੁੰਦਾ ਹੈ ਸ਼ੁੱਧ ਸ਼ੁੱਧ ਕੀ ਹੈ ਉਹ ਪਰਮਾਤਮਾ ਬ੍ਰਹਮ ਹੈ ਸ਼ੁੱਧ ਅਤੇ ਉਸ ਬ੍ਰਹਮ ਸ਼ੁੱਧ ਪਰਮਾਤਮਾ ਦਾ ਪੰਥ ਕੀ ਹੈ ਖਾਲਸਾ ਖਾਲਸਾ ਅਕਾਲ ਪੁਰਖ ਕੀ ਫੌਜ ਅਕਾਲੀ ਪੰਥ ਅਤੇ ਹੁਣ ਉਹ ਪਰਮਾਤਮਾ ਹੈ ਟੂਟੀ ਗੰਢਣ ਹਾਰ ਗੋਪਾਲ ਟੁੱਟੀਆਂ ਗੰਢਣ ਵਾਲਾ ਹੈ ਗੋਪਾਲ ਪਰਮਾਤਮਾ ਅਤੇ ਗੁਰੂ ਕੇ ਸਿੰਘ ਜਿਹੜਾ ਉਹ ਟੁੱਟੀਆਂ ਗੰਢਣ ਵਾਲੇ ਆ। ਭਾਈ ਜੱਸਾ ਸਿੰਘ ਕਹਿ ਰਿਹਾ ਵੀ ਖਾਲਸਾ ਗੁਰੂ ਦਾ ਪੰਥ ਹੈ, ਪਰਮਾਤਮਾ ਦਾ ਪੰਥ ਹੈ, ਟੁੱਟੀਆਂ ਗੰਢਣ ਵਾਲਾ ਹੈ, ਟੁੱਟੀਆਂ ਹੀ ਗੰਢਦਾ ਆਇਆ ਪਹਿਲੇ ਦਿਨ ਤੋਂ।
ਜੱਸਾ ਸਿੰਘ ਨੇ ਲਿਖੀ ਅਰਦਾਸ,
ਭਾਈ ਜੱਸਾ ਸਿੰਘ ਨੇ ਉਸ ਵਕਤ ਇੱਕ ਚਿੱਠੀ ਦੇ ਵਿੱਚ ਅਰਦਾਸ ਲਿਖੀ ਹੈ। ਭਾਈ ਜੱਸਾ ਸਿੰਘ ਜੀ ਤੀਰ ਅੰਦਾਜ਼ੀ ਬੜੇ ਸਨ, ਤੀਰ ਦਾ ਨਿਸ਼ਾਨਾ ਬੜਾ ਸੀ ਉਹਨਾਂ ਦਾ, ਬੜੀ ਦੂਰ ਤੱਕ ਸੁੱਟ ਦਿੰਦੇ ਸੀ। ਆਪਣੇ ਜੱਥੇ ਵਿੱਚ ਉਹ ਬਾਹਰੋਂ ਬਾਹਰੋਂ ਖੜਿਆ ਹੋਇਆ ਚਿੱਠੀ ਲਿਖ ਕੇ ਚਿੱਠੀ ਤੀਰ ਦੇ ਨਾਲ ਬੰਨ ਕੇ ਤੇ ਕਿਲੇ ਵਿੱਚ ਪਹੁੰਚਾਈ ਹੈ। ਵਿੱਚ ਲਿਖਿਆ ਹੈ, ਐ ਗੁਰੂ ਕੇ ਖਾਲਸਾ ਸਿੰਘੋ, ਆ ਮਿਹਰ ਕਰੋ, ਜੇ ਤੁਹਾਡੀ ਆਗਿਆ ਹੋਵੇ ਤੇ ਸਾਨੂੰ ਆਪਣੇ ਨਾਲ ਮਿਲਾ ਲਓ, ਕਿਉਂਕਿ ਮੈਂ ਖਾਲਸੇ ਦੀ ਸ਼ਰਨ ਆ ਪਿਆ ਹਾਂ, ਮੈਂ ਆ ਪਵਾਂਗਾ ਤੁਸੀਂ ਜੇ ਮੈਨੂੰ ਮਿਲਦੇ ਹੋ। ਅਤੇ ਉਹ ਪਰਮਾਤਮਾ ਦਾ ਬਿਰਧ ਹੈ, ਜੋ ਸ਼ਰਨ ਆਵੇ ਸਕੰਠ ਲਾਵੇ ਬਿਰਧ ਸੁਆਮੀ ਸੰਧਾ, ਜਿਹੜਾ ਸ਼ਰਨ ਆ ਜਾਂਦਾ ਉਹਨੂੰ ਬਖਸ਼ਣਾ ਚਾਹੀਦਾ ਹੈ। ਰਹਿਤਨਾਮਿਆਂ 'ਚ ਵੀ ਕਥਨ ਹੈ, ਜੇ ਕੋਈ ਭੁੱਲ ਕਰਕੇ ਆ ਜਾਂਦਾ ਉਹਨੂੰ ਬਖਸ਼ ਦੇਣਾ ਚਾਹੀਦਾ ਹੈ, ਜੇ ਕੋਈ ਹੱਠ ਕਰਕੇ ਕਹੇ ਵੀ ਇਹਨੂੰ ਬਖਸ਼ਣਾ ਨਹੀਂ ਹੈ ਤਾਂ ਉਹ ਵੀ ਤਨਖਾਹੀਆ ਹੈ। ਹੁਣ ਭਾਈ ਜੱਸਾ ਸਿੰਘ ਮਾਫ਼ੀ ਮੰਗ ਰਿਹਾ ਹੱਥੀਂ ਜੋੜ ਕੇ ਵੀ ਖਾਲਸਾ ਜੀ, ਜੇ ਤੁਸੀਂ ਮਿਲਦੇ ਹੋ ਤਾਂ ਮੈਂ ਤੁਹਾਡੀ ਸ਼ਰਨ ਆ ਜਾਂਦਾ ਸਾਰੀ ਫੌਜ ਲੈ ਕੇ। ਆਪ ਜੀ ਇੱਕ ਵਾਰ ਕਹੋ, ਮੈਨੂੰ ਸ਼ਰਨ ਆਏ ਦੀ ਆਪ ਜੀ ਲਾਜ ਰੱਖੋ। ਸਿੰਘਾਂ ਨੇ ਅੱਗੋਂ ਉਹ ਚਿੱਠੀ ਦਾ ਜਵਾਬ ਭੇਜਿਆ ਹੈ ਕਿ ਜੱਸਾ ਸਿੰਘ ਇਹੀ ਤੇਰਾ ਜਿਹੜਾ ਵੇਲਾ ਹੈ, ਇਹੋ ਜਿਹਾ ਵੇਲਾ ਹੈ, ਜੇ ਤੂੰ ਪੰਥ ਨਾਲ ਹੁਣ ਭੀੜ ਸਮੇਂ ਨਹੀਂ ਮਿਲੇਗਾ ਤਾਂ ਫਿਰ ਕਦੋਂ ਮਿਲੇਗਾ? ਜੇ ਕੋਈ ਜਿਹੜੀ ਸਾਡੇ ਵਿੱਚ ਟੁੱਟ ਪਈ ਹੈ, ਫੁੱਟ ਪਈ ਹੈ, ਤਾਂ ਹੁਣ ਜੇ ਮੇਲਾ ਹੋ ਜਾਵੇਗਾ ਤਾਂ ਚੰਗਾ ਹੈ। ਟੁੱਟਿਆਂ ਫੁੱਟਿਆਂ ਦਾ ਜਿਨ੍ਹਾਂ ਨੇ ਧਰਮ ਦੀ ਖਾਤਰ ਜਾਨਾਂ ਵਾਰਨੀਆਂ ਹੈ, ਅਤੇ ਜੇ ਉਹ ਸਮੇਂ 'ਤੇ ਆ ਕੇ ਵੀ ਮਾਫ਼ੀ ਮੰਗ ਲੈਂਦੇ ਹੈ, ਉਹ ਟੁੱਟਿਆਂ ਫੁੱਟਿਆਂ ਦਾ ਮੇਲਾ ਹੋ ਜਾਣਾ ਚਾਹੀਦਾ, ਹੋ ਜਾਂਦਾ ਹੈ। ਭਾਈ ਜੱਸਾ ਸਿੰਘ ਨੇ ਜਦੋਂ ਇਹ ਚਿੱਠੀ ਪੱਤਰ ਪੜ੍ਹੀ ਖੁਸ਼ੀ ਹੋ ਗਈ ਹੈ ਵੀ ਗੁਰੂ ਕੇ ਪੰਥ ਦੀ ਸਾਡੇ ਨਾਲ ਸਹਿਮਤੀ ਹੋ ਗਈ ਹੈ। ਉਸ ਵਕਤ ਭਾਈ ਜੱਸਾ ਸਿੰਘ ਨੇ ਉਹ ਦੀਨਾ ਬੇਗ ਨੂੰ ਇਹ ਗੱਲ ਕਹੀ, ਕਿਹਾ ਕਿ ਦੀਨਾ ਬੇਗ ਹਾਕਮ, ਤੈਨੂੰ ਪਤਾ ਹੈ ਕਿ ਮਹੀਨੇ ਦੀ ਅਸੀਂ ਤਨਖਾਹ ਲੈਂਦੇ ਹਾਂ ਅਤੇ ਇੰਝ ਕਰ, ਤੇਰੇ ਨਾਲ ਹੀ ਹਾਂ, ਯੁੱਧ ਮੋਰਚਾ 'ਤੇ ਕਰਨ ਆਏ ਹੀ ਹਾਂ, ਤੂੰ ਜਿਹੜੀ ਸਾਡੀ ਮਹੀਨੇ ਦੀ ਤਨਖਾਹ ਹੈ, ਜਿਹੜਾ ਸਾਡਾ ਤਨਖਾਹ ਤੂੰ ਬੰਨਿਆ ਹੈ ਮਹੀਨੇ ਦਾ, ਉਹ ਤੂੰ ਸਾਨੂੰ ਦੇ ਦੇ ਸਾਡਾ ਖਰਚਾ, ਹਿਸਾਬ ਤੂੰ ਕਰ ਦੇ। ਹੁਣ ਉਹਨੂੰ ਇਹ ਸੀ ਵੀ ਜੇ ਜੱਸਾ ਸਿੰਘ ਜਿਹੜਾ ਨਾਲ ਸਿੰਘ ਬੜੇ ਸੂਰਮੇ ਹੈ ਅਤੇ ਇਹੀ ਤਾਂ ਸਾਡਾ ਮੇਨ ਬੰਦਾ ਹੈ, ਨਾਲੇ ਜਦੋਂ ਦੁਸ਼ਮਣ ਨੂੰ ਮਾਰਨਾ ਚਾਹੀਦਾ ਹੈ ਤਾਂ ਕਹਿੰਦੇ ਸੱਪ ਨੂੰ ਮਾਰਨਾ ਤਾਂ ਦੁਸ਼ਮਣ ਦੀ ਛਾਤੀ 'ਤੇ ਰੱਖ ਕੇ ਮਾਰੋ, ਕਿਉਂ? ਜੇ ਸੱਪ ਨੂੰ ਮਾਰਾਂਗੇ, ਜੇ ਸੱਪ ਮਰ ਗਿਆ ਠੀਕ, ਨਹੀਂ ਤਾਂ ਦੁਸ਼ਮਣ 'ਤੇ ਮਰੇਗਾ ਹੀ ਪੱਕਾ ਥੱਲੇ ਪਿਆ, ਅਤੇ ਜੇ ਉਹ ਸੱਪ ਰਹਿ ਗਿਆ ਉੱਤੇ ਸੱਪ ਵੀ ਮਾਰਿਆ ਜਾਵੇਗਾ, ਦੁਸ਼ਮਣ ਵੀ ਮਾਰਿਆ ਜਾਵੇਗਾ। ਉਹ ਹੁਣ ਗੱਲ ਵਿਚਾਰੀ ਹੈ ਵੀ ਇਹ ਵੀ ਸਿੰਘ, ਅਗਲੇ ਬੰਨੇ ਸਿੰਘ, ਇਹਨਾਂ ਪਾਸੋਂ ਤਾਂ ਉਹ ਮਰਾਉਣੇ ਸਿੰਘ, ਉਹਨੇ ਵੀ ਭੱਜ ਨਾ ਜਾਣ, ਉਹਨੇ ਜਿਹੜੀਆਂ ਤਨਖਾਹਾਂ ਦੇ ਦਿੱਤੀਆਂ, ਤਨਖਾਹਾਂ ਇਹਨਾਂ ਸਾਰੀਆਂ ਲੈ ਲਈਆਂ। ਭਾਈ ਜੱਸਾ ਸਿੰਘ ਉਹਨੀ ਤਨਖਾਹਾਂ ਲੈ ਕੇ ਵੀ ਸ਼ੱਕ ਨਾ ਹੋਏ ਵੀ ਅਸੀਂ ਚਲੇ ਜਾਣਾ ਹੈ, ਦੋ ਦਿਨ ਉੱਥੇ ਬੈਠੇ ਰਹੇ ਫੌਜ ਵਿੱਚ। ਫਿਰ ਦੋ ਦਿਨ ਬਾਅਦ ਕਹਿੰਦੇ ਵੀ ਆ ਮੋਰਚਾ ਹੀ ਮਾਰ ਲੱਗੇ ਹਾਂ, ਤੂੰ ਦੀਨਾ ਬੇਗ ਫਿਕਰ ਨਾ ਕਰ, ਜਕਾਰੇ ਗਜਾਉਂਦੇ ਗਜਾਉਂਦੇ, ਹੁਣ ਸਿੰਘਾਂ ਦੀ ਗੱਲ ਤਾਂ ਪਹਿਲਾਂ ਹੋਈ ਸੀ ਆਪ ਵਿੱਚ, ਜਕਾਰੇ ਗਜਾਉਂਦੇ ਗਜਾਉਂਦੇ ਸਿੱਧਾ ਜਾ ਵੜੇ ਕਿਲੇ ਦੇ ਅੰਦਰ। ਜਦੋਂ ਭਾਈ ਜੱਸਾ ਸਿੰਘ ਅੰਦਰ ਵੜ ਗਿਆ ਤੇ ਫਿਰ ਤੇ ਮੁੜਿਆ ਨੀ, ਦਿਨਾਂ ਦੇ ਦਿਨ ਲੰਘ ਗਏ, ਤੁਰਕਾਂ ਦੇ ਸਿਰ ਤੇ ਜਾਣ ਲੋ ਵੀ 100 ਘੜਾ ਪਾਣੀ ਦਾ ਪੈ ਗਿਆ ਹੈ, ਇੱਕ ਘੜਾ ਪਾਣੀ ਦਾ ਪੈ ਜੇ ਤੇ ਅੱਖਾਂ ਨੀ ਖੁੱਲਦੀਆਂ, 100 ਘੜਾ ਪਾਣੀ ਪੈ ਜੇ ਤੇ ਅੱਖਾਂ ਕਿਤੇ ਖੁੱਲਣੀਆਂ ਹੈ। ਜਿਨ੍ਹਾਂ ਦੀ ਹੁਣ ਬਹਾਦਰ ਫੌਜ ਜਿਨ੍ਹਾਂ ਦੇ ਮਾਣ ਕਰਕੇ ਉਹ ਆਏ ਸੀ ਚੜ੍ਹ ਕੇ, ਉਹ ਜਾ ਵੜੇ ਸਿੰਘਾਂ ਦੇ ਉੱਥੇ ਕੋਲ ਰਾਮਗੜ੍ਹ ਕਿਲ੍ਹੇ ਦੇ ਅੰਦਰ, ਅਤੇ ਇਹਨਾਂ ਨੂੰ ਜਦੋਂ ਕੋਈ ਸੁਰ ਜਵਾਬ ਨਾ ਮਿਲਿਆ, ਇਹਨਾਂ ਦੇ ਤੇ ਮਾਨੋ ਸਿਰ ਦੇ ਜਿਹੜਾ 100 ਘੜਾ ਪਾਣੀ ਦਾ ਪੈ ਗਿਆ, ਹੋਸ਼ ਭੁੱਲ ਗਈ ਇਹਨਾਂ ਨੂੰ,
सतगुर कुदरत यो भई।
इधरों सतगुर की जिहड़ी कुदरत है वह बड़ी महान है, इउं हो गई
करन सो सिंगल काज,
क्योंकि वह सतगुरु दीन दयाल है, सतगुर होए दयालता सरदा पूरी है। सच्चे पातशाह जी ने सिंगा ने साथ देना है ना, जिदे करके महाराज जी की मेहर हो गई सिंघा का कार्ज पूरा करने वास्ते। इधरों जिहड़ा मुल्तान का इलाका भी मल्या सी, जो मीर मनू ने लखू के मगर चढ़ाई करता उन्हू अहमद शाह अब्दाली भजा दिता, जा लखू नू फड़िया सी लाहौर दे विच, लखू नू फड़ लिया ते शाह नवाज नू ते उदां भजा दिता, जंग करके लखू को 30 लाख रुपया भरवाया ते भर ना सकया, 20 लाख दिता, 10 लाख रह गया। वह भरिया दीवान कौड़ा मल ने लखू नू कब्जे करके ते फिर उन्हूं सिंघां दे हवाले करके उहदी मौत कीती। ये मीर मनू जिहड़ा हुण लाहौर दा नवाब बने बैठा सी सूबेदार, इधरों जिहड़ा जकरिया खान का मुंडा सी जिहड़ा हाल खा के भज्जा सी उस वक्त शाह नवाज, वो भी हुण मुल्तान का लाहौर का जिहड़ा रहा सी नवाब अपने यहीया खां भरा नू मार करके। हुण ये शाह नवाज फिर सोचता भी, क्योंकि जिहदे मूँह नू हुण चंगियां वस्तां राज भाग लगा हुए छड नहीं सकता, शाह नवाज समा पा के कुछ ये मुल्तान उत्ते जा पिया। जिहड़ा पुत सी खानू जकरिया खान दा पुत्र शाह नवाज, इधरों तुरकां नू अपनी पै गई, जदों शाह नवाज फौज लै के मुल्तान ते जा कब्जा कीता, ये मीर मनू हुणां नू अपनी पै गई, इहनू इह पै गई इहनू अपनी कुर्सी का खतरा हो गया कि उन्हें मुल्तान से कब्जा कर लिया है, तो कित ना होर फौज इकट्ठी करके तो लाहौर से फिर कब्जा कर लेता हो। जे दीना बेग होनी इतने अमृतसर आए से इन्हों भी पता लगा, इन्ह सारों आपो अपनी पै गई। मीर मनू ने कहा दीना बेग होना सारे दीवान कौड़ा मन होना भी इंज करो तुम वापस आ जाओ, इन्हों तो वेखांगे बाद विच, अज ने मुल्तान के कब्जे कर लिया है शाह नवाज ने, पहला इनू फड़िए। तदों दीवान कौड़ा मल ने एक गल बनाई सिंघां दी ते मीर मनू दा मेल कराउण वास्ते, उन्हें दीवान कौड़ा मल ने इधरों शाह मीर मनू नू चिट्ठी पत्र भेजिया, क्योंकि अमृतसर तो लाहौर कोई बहुता दूर नहीं है जो जाना भी हो। इधरों दीना बेग जो जलंधर का हाकम से जोड़े चढ़ के आए से इकट्ठे हो गए सिंघा उपर, आपो बिच ही बैठ के वो सलाह की है भी आप इंज करिए, जोड़े सिंह है वो की है भोले भाले है पंथ है, जदों शरण लै रही शरण दे देंगे दे। आप इंज करिए इन्हू रला लीए,
दीना बेग शादी पूरी,
इन्हें दीना बेग ने भी जिहड़ी हामी भर दिती है, मीर मनू कह दिता भी हाँ ये बड़े बहादुर है इन्हों आप मिला लीए। दीवान कौड़ा मल ने लिख के भेजा भी जकरिया खान ने इन सिंघां दे नाल बड़े बैर दोध किए, उन्हू सिंघां ने खत्म किया, बड़ी भैड़ी मौते मारिया है, फिर यदा लड़का जिहड़ा शाह नवाज है उन्हें घल्लू घारा कराया है सिंघां दे बड़ा वड्डा, इस करके होर बेदोशे बड़े मारे है ये शाह नवाज ने सिंघां दे परिवार, वो इस गल पिछे बदला लैना चाहते हैं। आप इंज करिए इन्हां सिंघां नू अपने नाल ला लईए, ये अपना बदला कढ लैणगे, साडा भी मतलब निकल जाऊगा, जिहड़ा दुश्मन की छाती से रख के सब मारीए वह शाह नवाज भी मर जाएगा, समा पा के आपां इन्हां नू झपट लवांगे। ये जिहड़ी गल वह मीर मनू नू कह दित्ती, दीना बेग ने भी पूरी जिहड़ी हामी भर दित्ती। जिहड़ा मीर मनू सी उन्हें आ खालसे नू अपने कोल बड़ा बुला के जिहड़ी है हजूर एक कोल बैठा होया एक गल विचार की है, इस तरह दसया जाता भी उस वक्त बुढ़े दल के चौथे जथेदार भाई जस्सा सिंह जी आलूवालिया सन। मीर मनू तो खालसे पंथ ने दीवान कौड़ा मर जो सहजधारी सिख से गुरु घर का ये भी बड़ा प्रेम रखता सी। गुरु घर ना कई तरह की सेवा की करता रहा एंड तक इन्हां सारे ने मिल जुल के वह मीर मनू की गल लिखा ली।
कौड़ा मल सिंह ने चढ़ाए,
कौड़ा मल दीवान ने सिंघां नू चढ़ाई कर गए खालसा जी आडे ते समा है मीर मनू ते खिलाफ होया पिया है, हुण तुसीं भी अपना मतलब कढ़ो रल मिल के ते जिहड़ा नाले अपने दुश्मन नू मार लो, नाले ताड़ा मेल जोल करा देना हाँ, चंगा ताड़ा जगीरा तुहानू मड़ा देना हाँ। इस तरह कह करके सिंघां नू नाल ही चढ़ा लिया है।
माझो पट्टी संग ले रलाई,
माझे पट्टी दे आ माझा माझे विच ही पट्टी आउंदा सी, लाहौर सारा माझा ही सी, अमृतसर तो लै के लाहौर तक इथों दे सारे सिंह जड़े उह नाल रला ले हन।
आदि सिंघन लिख दुआई
ते वह की लिखाया है जी पट्टी है ना, सिंह ने कहा भी की मिलूगा सानू नाल मिलिया, वह गल चली है भी दीवान कौड़ा मल ने मीर मनू नाल गल करके जथे नाल समेत बैठे होया गल की है भी साडा की हिस्सा बनूगा की मिलूगा सानू। वह गल ये लिखाई है भी जिहड़ा पट्टी का इलाका है अद्धा मामला सिंघां नू अद्धा मामला लाहौर सरकार नू जाएगा नवाब नू, क्योंकि उस वक्त दस्या जाता है कि 9 लाख पट्टी कहा जाता से, यह 9 लाख मामला से उस वक्त बड़ा काफ़ी मामला ज़्यादा सी उस उन्होंने उन्हें कह दिता भी तू जिहड़ा है 9 लाख पट्टी का मामला अद्धो अद्धी वंडिया जाएगा, अद्धा लाहौर नूं दिता जाएगा अद्धा जिहड़ा वह खालसा छके छकावे।
12 पिंड जो गुरचक वाले,
12 पिंड जिहड़े है नवाबी वेले भी सानूं मिले हुए सी, वो फिर 12 पिंडा दे नाल जिहड़ा सी अमृतसर समेत ये सारे की जगीर चाहिए है मुड़ सानू।
दिखाए दिए राम रौनी नाले,
नाल या राम रौनी जिहदा नाम रामगढ़ किला पिया बाद विच, ते ए रामगढ़ किला भी साडा अमृतसर नाल जिहड़े 12 पिंडा वड्डियां की जगीर लगती, वह भी साडी पट्टी का अद्धा मामला, ये भी साडा खालसे ने दीवान कौड़ा मल ने मीर मनू पास लिखवा लिया है।
दोहरा राम रौनी रामगढ़ भयो,
ये जड़ा राम रौनी सी किला इहदा नाम रामगढ़ उस समय तो मशहूर हो गया,
उस दिन ते मशहूर
हो गया,
ठेके रामगढ़िए भये,
इहदे ठेकेदार रामगढ़िए हो गए, क्योंकि भाई इंज का यदा सरदार बनाया से भाई जस्सा सिंह नू, ते रामगढ़ के किले का नाम से जस्सा सिंह रामगढ़िया नाम पै गया। इस तरह
बड़े सो वक्त जरूर
जो सिंघां दे वक्त पिया होया सी, जरूरी वक्त समय खालसे विच आप भर्ती होए सन, दीवान कौड़ा मल ने जदों सिंघां नू रलाया उस वक्त भाई जस्सा सिंह ही अगे लग्या सी, ते भाई जस्सा सिंह नू उह सिंघ जदों जाण लगे इस तरह वह किला सी ना जिहड़ा रामगढ़ बनाया होया शहीदा दे जिते शहीदा वाले स्थान ते, तो उहदा नाम पहला राम रौनी सी, तां आप जी कई बार दस्सिया भी राम रौनी का अर्थ भी राम सार ते तीर्थ दा अर्थ सी जो सतगुरु जी ने बनाया है जिहदे किनारे ते गुरु जी ने श्री गुरु ग्रंथ साहिब महाराज दी पीठ तैयार कीती, ते राम रौनी वह जो कंधा सार दित्तियां खाई बनाउण करके उहदा नाम पै गया राम रौनी, तो जिहड़ा किला फिर पूरा बना लिया उस सिंघां ने मोर्चे कढ लिया फिर उहदा नाम रख दिता रामगढ़। इस तरह रामगढ़ उहदा नाम उस दिन तो मशहूर हो गया, तो इहदी ठेकेदारी जिहड़ी है वह रामगढ़िया नूं मिल गई, जस्सा सिंह नूं इहदा सरदार सौंपिया सी। दूजा पाठ इवें भी छेके ठेके छेके रामगढ़िए भए कि जिहड़े पंथ वालों छेके होए सी रामगढ़िए वो ठेकेदार इस किले दे होए, ते जिन्हां ने पंथ दे वक्त औखे वेले मदद कीती सी किले विच आ वड़े सन।
रतन सिंह ने जो सुनी,
भाई रतन सिंह कहिंदे जिवें मैं ये साखी सुनी है अपने वड वडेरिया तो,
ब्रिजन लोकन पास
आ वड्डे बजुर्गां पासो गुरु के पुरातन सिंघां पासो अपने पिता जी पासों अपने नाना जी पासों उस तरह ही मैं ग्रंथ में साखी लिख दिती है। तो कैप्टन मरे जिहड़ा अंग्रेज गोरा जिहड़ा मैनूं पुछ रहा सी उन्हूं भी लिखा दिती है। कहते हैं अगे मैं उही फिर साखी होर तुहानूं सुना रहा हाँ। जिवें जकरिया खान का लड़का शाहनवाज मोया होया
इमराम रौनी सिंह लड़े,
इस तरह आराम रौनी जिहदा नाम रामगढ़ भी है सी जिवें उते सिंह लड़े।
पंज पर 18 साल
उदों 5 साल उपर सी 1800 बिक्रमी दे उपर 1805 बिक्रमी संमत है सी।
शाहनवाज
जिवें जिहड़ा है मरिया
सो आगे सुनो हवाले,
खालसा जी उहदा हवाला अगे सुनो जिवें शाहनवाज दी मौत होई उह किवें दीवान कौड़ा मल ने बहादुरी की खालसे की मदद नाल किवें खालसे ने उहदा सिर वड्डिया वह मैं साखी सुना रहा हवाला दे के। कुछ क सिंह जिहड़े उस वक्त दीवान कौड़ा मल दे मीर मनू पा जाके साथी होए सी बहुते नहीं गए सन। से कौड़ा मल नू गुरु का सिख जान के क्योंकि भाई मणि सिंह जी दी वेले भी भाई कौड़ा मल जी सन हामीदार, भाई तारू सिंह जी वेले भी होर भी पंथ के बड़े काम इन्हें किए सी, गुरु का सिख सी बाणी भी इन्हें कहिंदे पढ़दा सी। सिख जान के कुछ क सिंह वो साथी हो गए तो ये नाल लाहौर वाल नूं तुरे सन। शाहनवाज उपर चढ़ाई की सी सिंघा ने, इन्हें सिंघा का तान रख के सिंघा का बल लैके जिथे खालसा पंथ जो ये सिंह नाल लै गया हूँ खालसे का सुभाष जिथे जाना है दीवान सजाते गुरु की बाणी पढ़ते कीर्तन करते सारे कार्ज करते हैं। जिथे खालसा दीवान सजाता से गुरु जी का दरबार दीवान कौड़ा मल नितापति हर रोज ही बड़ी श्रद्धा भावना नाल नित नेम के नाल पहुँचता है हाजरी भरता है। संध्या के समय से रोज ही जाता है रहरास सुनता है अरदास विच भी खड़ता है गुरु के चरणा विच नित रोज ही ओ खालसे पास इस तरह भेटावां दिंदा है।
लै आके पास सिंगर बहे
ते सिंघा पास रोज जांदा है ते आग्या लै के वड्डे वड्डे सिंघा मुखियां नूं मिल के ते पास कोल ही बैठ जांदा है।
फतेह वाहिगुरु
भावें सहजधारी सिख है अमृत नी छकिया नहीं सी है हिंदू खतरी सी पर जो जाता सी ते गुरु जी की फतेह वाहिगुरु जी का खालसा वाहिगुरु जी की फतेह गजा के बोलता हुंदा सी। नेता प्रति कड़ा प्रसाद दियां देगां लै के ते सिंघां नूं मिलदा है उत्थे पहुंचदा रस्ता बस्ता लै के ते की करता है जिहड़े वड्डे सिंह है ना बजुर्ग सिंह उन्हां दे सिंघां दे गोडी हाथ लाउंदा है जाके 5 रुपये रोजाना ही दिंदा है तनखाह वजों।
5 रुपये तनखाह लगावै
5 रुपये खालसा इहनूं तनखाह लाउंदा है क्योंकि इह इक नशा करदा सी जो इतिहास विच जिक्र उसका आया है।
तों हुक्को पीनो माफ करावै
तदों ये हुक्का पीना जेड़ा है माफ करा लेंदा 5 रुपये दे करके। ये कहता है खालसा जी मैनू ते गुरु के गुरु की आस है ताड़ी आस है
चाहे निवाज फड़ ले
आऊं खास। कहता भी शाहनवाज नूं मैं खास तौर ते जिंदे फड़ के लियावांगा। इत्थे जिक्र आया है भी जिहड़ा है दीवान कौड़ा मल हुक्का पींदा सी ते 5 रुपये सिंघां नूं दे करके रोजाना ते अपनी तनखाह बख्श लैंदा सी। सो गुरु प्यारी साध सिंह जी ये गुरु के मत अनुसार बिल्कुल ठीक नहीं है क्योंकि इतिहासकारा ने साहब ने पोथियों में लिखा होया है कि दीवान कौड़ा मल जो सी वो गुरु घर का खैर खा सी। खैर खा मतलब हमेशा गुरु घर के सिंघां का साथ दिंदा रहा। हो समय समय के नाल चंगा भी सी, सुभा का बाणी भी कहते पढ़ता सी। इहदा नाम है कौड़ा मल, खालसे ने इहदा नाम रखिया सी मिठा मल। हुण जिहड़ा बाणी भी पढ़ता होवे फिर खालसे की रहत बहत जानता होवे, गुरु का सिख भी खवाउंदा होवे तो हुक्का किवें पी सकता है। चलो जे मान ही लईए कि हुक्का पीता है तो हुक्का रोज़ पीवे, 5 रुपये रोज़ तनखाह वजो दे दे, 5 रुपये उस वक्त बहुत सी, 5 रुपये दे के रोज़ दी रोज़ हुक्का पीला करे, संगत 5 रुपये इत्थे चढ़ा के गुरु की हजूरी में अरदास करा के बख्शा अदा करे अपनी तनखाह, तो ये कोई गल नहीं बनती। गुरमत अनुसार बिल्कुल नहीं है। इस हिसाब ना कि साध संगत जिहड़े नशेड़ी लोग है जां अमीर पैसे खाते वाले उहदे बज्जर करैतां कर करके माड़े काम कर करके रोज़ ही वह 10 रुपये 100 रुपया उहदे पैसा जिन्ना को बहुता 1 लख रुपये दे के ते नेती अरदास करा लिया करन, इधरों वो काम कर लिया कर, बुरा उधरों अरदास करा लिया कर, भी तनखाह लगी माफ हो गए हैं। ये विचार है, एक ही गल बनेगी, जां ते दीवान कौड़ा मल जी बिल्कुल नहीं हुक्का पीते, जे हुक्का पीते हैं तो 5 रुपये दे के अपनी बख्शाते तनखाह, तो वह फिर गल बनती नहीं, क्योंकि गुरु के सिंघां नूं बख्शना नहीं बनता। तनखाह का मतलब की हुंदा है, जे आप एक बार अमृत छा के केस कटवा ले फिर कतल करवा ले, अरदास जाके करवानी है, तनखाह वजो लगनी है, सेवा लगनी है, जां पाठ लगने, महीने पाठ करने हैं, महीने के 1.25 महीना इन्नी आ सेवा 2 घंटे 4 घंटे करनी है, अगे वास्तों कर्म छड़ना है फिर नहीं करना है। तो ये थोड़ी है भी हुण एक बार केस कतल करा ले है, अमृत छक लिया, तनखाह लवा ली, 1.25 महीना सेवा कर ली है, तो वो जेड़े है पाठ भी कर ले है, तो फिर वो 2 महीने बाद केस कतल करवा ले, फिर चलाया जाए अकाल तख्त साहब जी अमृत छका दो, ये सारी उम्र ही काम चलता जाना है। फिर इस तरह दीवान कौड़ा मल कवि जी अनुसार पंथ प्रकाश नवीन विच ज्ञानी ज्ञान सिंह जी ने भी लिखा है, उस तरह इत्थे लिखा है भी हुक्का वह पीता सी, 5 रुपये वह सिंघां दे अगे तनखाह वजो भर करके अपनी वह माफ़ी मंग लैंदा सी, पर यह गुरमत अनुसार विचार बिल्कुल ठीक नहीं है। कहता है भी खालसा जी मैनू तो गुरु के चरणों पर पूरी आसा है, तो मैं शाह नवाज नूं जीउंदा ही फड़ लियावांगा, ताडे ते पूरा यकीन है।
तब खालसे बचन पलटाया,
तदों खालसे ने बचन पलटाया भी दीवान जी
हम चाहत उस मार्ग वाया,
खालसा ए दीवान खालसा कहन लगे दीवान कौड़ा मल जी तुही कहंदे जीउंदा फड़ के लियाउणा है, जिंदा फड़ के नहीं लियाउणा, उन्हें तो रोल रोल के मारना साने,
उस मरवाए सिंह सेख,
उन्हें बहुते सिंह जेड़े है कल्लू काले दे समय मारे हन,
हम कब छोटे उसको देख,
उन्हें देख के कैं छड़ांगे, जेड़ा साडा वैरी है वह वैरी नूं छड़ांगे तो अपना नुकसान होवेगा, उन्हें जिंदे फड़ के नहीं लियाउणा है, मीर मनू दे पास नहीं उन्हें देना है, ओदा दे सिर कद्दू वांग वड्ढना है असाने आप,
दोहरा और तुरकानी फौज साथ,
और जेड़ी तुरकां दी फौज दे नाल,
कानू सको पराए,
एक जकरिया खान दा सका भरा है सी मीर मन्नू दे कब्जे विच,
आगे फड़े तो सो जो तो सो करियो,
ओनू फड़िया होया सी खानू दे भरा नूं, जकरिया खान दा भरा सी कोई सगा, उन्हों फड़िया सी मीर मन्नू ने ते उन्हों अगे लाया है लड़ाई वास्ते,
शाही निवाज़ वाए
भी शाह नवाज नूं तू अपने भतीजे नूं आप हथी मारना है,
चौ पई शाही निवाज़ जब सुबो तोर होयो,
इधरों जदों शाह नवाज़ गल करन की सी मीर मनू ने फड़िया कह लो, जां मीर मनू कोल आप नौकरी कर रहा सी जकरिया खान दा भरा, की कारण सी कि जिहड़ा शाह नवाज जदों बनिया ना सूबेदार ਇਹਨੇ ਆਪਣੇ ਭਰਾ ਯਹੀਆ ਖਾਨ ਨੂੰ ਜਿਹੜਾ ਹੈ ਫੜ ਲਿਆ, ਉਹਦੇ ਕੋਲ ਵੀ ਕੱਢ ਦਿੱਤਾ ਮਾਰ ਭਜਾ ਕੇ, ਮੁਲਤਾਨ 'ਤੇ ਕਬਜ਼ਾ ਵੀ, ਲਾਹੌਰ 'ਤੇ ਕਬਜ਼ਾ ਵੀ ਆਪ ਕਰ ਲਿਆ। ਤੇ ਇਹਨੇ ਹੋਰਾਂ ਨੂੰ ਬੜਿਆਂ ਨੂੰ ਦੁੱਖ ਦਿੱਤਾ ਸੀ, ਇਹਨੇ ਬੜਿਆਂ ਨੂੰ ਆਪਣੇ ਮੁਸਲਮਾਨ ਭਰਾਵਾਂ ਨੂੰ ਜਿਹੜੇ ਕੋਈ ਸਿੰਘਾਂ ਦੇ ਹੱਕ ਵਿੱਚ ਬੋਲਦੇ ਸੀ, ਇਸੇ ਤਰ੍ਹਾਂ ਹਿੰਦੂ ਮਤ ਦੇ ਲੋਕਾਂ ਨੂੰ ਵੀ, ਅਤੇ ਗੁਰੂ ਕੇ ਸਿੰਘਾਂ ਨਾਂ 'ਤੇ ਲੱਖੂ ਦੀਵਾਨ ਨੂੰ ਅੱਗੇ ਜ਼ਰੀਆ ਬਣਾ ਕੇ ਅੱਗੇ ਲਾ ਕੇ, ਤੋ ਕਿੰਨਾ ਘੱਲੂ ਘਾਰਾ ਕਰਵਾਇਆ ਸੀ, ਕਤਲ ਕਰਵਾਏ ਸੀ। ਅਤੇ ਕਹਿੰਦਾ ਸੀ ਵੀ ਜਿਹੜਾ ਲੱਖੂ ਦੀਵਾਨ ਦੀ ਮਦਦ ਕਰੇਗਾ ਉਹ ਤਾਂ ਸਾਡਾ ਸੱਜਣ ਹੈ, ਮਿੱਤਰ ਹੈ, ਜਿਹੜਾ ਨਹੀਂ ਕਰੇਗਾ ਉਹਦਾ ਵੀ ਮੈਂ ਬਾਲ ਬੱਚਾ ਕਹਾਣੀ ਪੀੜ ਕੇ ਰੱਖ ਦਿਆਂਗਾ। ਇਸ ਤਰ੍ਹਾਂ ਦਾ ਇਹ ਬਕਵਾਸ ਕਰਦਾ ਸੀ ਉਸ ਸਮੇਂ। ਅਮੀਰ ਮਨੂ ਨੇ ਦੀਵਾਨ ਕੌੜਾ ਮੱਲ ਨਾਲ ਕੁਝ ਸਿੰਘ ਜਿਹੜੇ ਦੀਵਾਨ ਕੌੜਾ ਮੱਲ ਖੜ੍ਹੇ ਸੀ ਉਹ ਅਤੇ ਇਸੇ ਤਰ੍ਹਾਂ ਖਾਨ ਬਹਾਦਰ ਦਾ ਭਰਾ ਚੜਾ ਦਿੱਤਾ ਸ਼ਾਨਵਾਜ ਵੱਲ। ਦੀਵਾਨ ਕੌੜਾ ਮੱਲ ਦੇ ਸਾਥ ਮਿਲਾ ਦਿੱਤੇ, ਜਦੋਂ ਉੱਥੇ ਪਹੁੰਚੇ ਦੋਨੋਂ ਤਰਫ ਹੀ ਜੰਗ ਫਿਰ ਮੱਚ ਗਿਆ ਬੜਾ। ਦੋਵੇਂ ਧਿਰ ਤੱਕਦੇ ਐ ਵੀ ਮੇਰੀ ਜਿੱਤ ਹੋ ਜੇ, ਮੇਰੀ ਜਿੱਤ ਹੋ ਜੇ, ਪਰ ਜਿੱਤ ਤੇ ਉਹਦੀ ਹੋਣੀ ਜਿਹਦੀ ਮਾਲਕ ਕਰਾਵੇ। ਇੱਧਰੋਂ ਸ਼ਾਨਵਾਜ ਜਿਹੜਾ ਸੀ ਉਹ ਆਪਣੀ ਫੌਜ ਲੈ ਕੇ, ਇੱਧਰੋਂ ਦੀਵਾਨ ਕੌੜਾ ਮੱਲ ਆਪਣੀ ਫੌਜ ਲੈ ਕੇ ਆਹਮੋ ਸਾਹਮਣੇ ਹੋ ਜਾ ਪਏ ਹੈ। ਦੋਵੇਂ ਸਨਮੁਖ ਹੋਏ ਹੈ। ਦੀਵਾਨ ਕੌੜਾ ਮੱਲ ਕਹਿੰਦਾ ਵੀ ਸ਼ਾਨਵਾਜ ਤਗੜਾ ਹੋ ਜਾ ਤੂੰ। ਸ਼ਾਨਵਾਜ ਕਹਿੰਦਾ ਨਮਕ ਹਰਾਮੀਆਂ ਤੂੰ ਹੀ ਤਗੜਾ ਹੋ ਜਾ। ਜਦੋਂ ਆਹਮੋ ਸਾਹਮਣੇ ਹੋਏ ਹੈ ਤੇ ਮੀਰ ਮਨੂ ਨੇ ਤਾਂ ਪਹਿਲਾਂ ਹੀ ਕਿਹਾ ਸੀ ਵੀ ਦੀਵਾਨ ਕੌੜਾ ਮੱਲ ਸਿੰਘਾਂ ਦੀ ਫੌਜ ਤੋਂ ਅੱਗੇ ਲਾਉਣੀ ਹੈ, ਕਿਉਂਕਿ ਤੇ ਇਹ ਵੀ ਤੁਰਕੀ ਹੈ, ਉਹ ਵੀ ਤੁਰਕੀ ਹੈ, ਸਾਡੇ ਇੱਕ ਹੀ ਹੈ, ਇਹ ਕਿਤੇ ਟਲ ਨਾ ਜਾਣ ਇੱਕ ਦੂਜੇ ਨੂੰ ਵੇਖ ਕੇ। ਉਹੀ ਗੱਲ ਇਹਨਾਂ ਨੇ ਕੀਤੀ ਫੌਜ ਨੇ, ਤੁਰਕ ਤੁਰਕ ਰਲ ਮਿਲ ਟਲ ਗਏ। ਜਦੋਂ ਤੁਰਕਾਂ ਦੀ ਫੌਜ ਮੀਰ ਮਨੂ ਦੀ, ਤੁਰਕਾਂ ਦੀ ਫੌਜ ਸ਼ਾਹਨਵਾਜ ਦੀ, ਤੁਰਕਾਂ ਦੀ ਫੌਜ ਮੁਸਲਮਾਨ ਹੀ ਸਾਰੇ ਇਕੱਠੇ ਹੋਏ ਸੀ, ਉੱਥੇ ਜਾ ਕੇ ਰਲ ਮਿਲ ਗਏ ਅਤੇ ਟਲ ਗਏ ਵੀ ਜਿਹੜੀ ਸ਼ਾਬਾਸ਼ ਇਹ ਦੀਵਾਨ ਕੌੜਾ ਮੱਲ ਨੂੰ ਮਿਲਣੀ ਹੈ, ਉਹਦੀ ਦੀਵਾਨ ਤੈਨੂੰ ਬਣਾਇਆ, ਅੱਗੇ ਤੈਨੂੰ ਲਾਇਆ ਹੋਇਆ, ਸਾਨੂੰ ਕੀ ਮਿਲਣਾ ਹੈ। ਉਹ ਆਪੋ ਵਿੱਚ ਹੀ ਰਲ ਮਿਲ ਕੇ ਟਲ ਗਏ, ਐਵੇਂ ਫੈਰ ਹਵਾ ਜੀ ਡਾਉਣ ਲੱਗ ਪਏ। ਉਹ ਦੀਵਾਨ ਕੌੜੇ ਮੱਲ ਨੂੰ ਵੀ ਇਹ ਹਿੰਦੂ ਹੈ, ਇਹ ਸਾਡਾ ਕੀ ਲੱਗਦਾ ਇਹ ਕਾਫਰ ਹੈ, ਇਹਨੂੰ ਤੜਵਾ ਦੇਈਏ, ਇਹਨੂੰ ਮਰਵਾ ਦੇਈਏ, ਹੁਣ ਤੇ ਮੌਕਾ ਹੈ। ਤਦੋਂ ਕੌੜਾ ਮੱਲ ਨੇ ਗੁਰੂ ਦੇ ਚਰਨਾਂ ਦੀ ਆਸ ਕੀਤੀ ਹੈ।
ਸਿੰਘ ਖੜਾਏ ਆਪਣੇ ਆਪ,
ਉਸਨੇ ਆਪਣੇ ਆਪ ਵਿੱਚ ਆਪਣੇ ਇਰਦ ਗਿਰਦ ਸਿੰਘ ਖੜੇ ਕਰ ਲਏ ਹੈ ਕਿ ਖਾਲਸਾ ਜੀ ਜਿਹੜੀ ਫੌਜ ਸਾਡੀ ਬੇਈਮਾਨ ਹੋ ਗਈ ਹੈ, ਤੁਸਾਂ ਨੇ ਮੇਰਾ ਸਾਥ ਦੇਣਾ ਅਤੇ ਸ਼ਾਹਨਵਾਜ ਨੂੰ ਆਪਾਂ ਇਹਦਾ ਭੋਗ ਪਾਉਣਾ ਹੈ। ਇਸ ਤਰ੍ਹਾਂ ਖਾਲਸਾ ਜਿਹੜਾ ਹੈ ਕਹਿੰਦਾ ਵੀ ਦੀਵਾਨ ਕੌੜਾ ਮੱਲ ਜੀ ਤੁਸੀਂ ਫਿਕਰ ਨਾ ਕਰੋ, ਇਹ ਸਾਡੇ ਤੋਂ ਸਾਰੀ ਗੱਲ ਛੱਡੋ। ਫਿਰ ਸ਼ਾਹਨਵਾਜ ਦਾ ਜਿਵੇਂ ਸਿਰ ਵੱਢਿਆ, ਉਹ ਪ੍ਰਸੰਗ ਆਪਦੀ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਨਾ ਹੁਣ ਇੱਥੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਸੰਗਤ ਬਖਸ਼ਣਾ ਦਾ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ਼, ਹੇ ਪੂਰਨ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੇ ਸਦਾ ਵਿਵੇਕ, ਹੇ ਅਬਰੰਬਰ ਹਰ ਹਰੇ ਹੈ ਵੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਧਾਰ ਆਧਾਰ, ਹੇ ਠਾਕੁਰ ਹੋ ਦਾਸ ਰੂ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰੱਖੋ ਹੀਏ ਪਰੋਏ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋ ਤਿਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੁਤਰੇ ਪਾਰ, ਜੋ ਸਰਦਾ ਕਰ ਸੇਮ ਦੇ ਗੁਰਪਾਰ ਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। नानक गुरु गोबिंद सिंह जी सदा करे कल्याण। वाहिगुरु जी का खालसा वाहिगुरु जी की फतेह।